ਸਿਮ ਕਰਦੇ ਹਨ ਜਿਵੇਂ ਸੁਨਿਆਰ ਲੋਕ ਸੋਨੇ ਨੂੰ ਢਾਲਣ ਵਾਸਤੇ ਕੁਠਾਲੀ ਵਿੱਚ ਪਾ ਕੇ ਅੱਗ ਤੇ ਰੱਖਦੇ ਨੇ ਉਹਦੇ ਵਿੱਚ ਸੁਹਾਗਾ ਪਾਉਂਦੇ ਨੇ ਫਿਰ ਉਹਦਾ ਪਾਣੀ ਬਣ ਜਾਂਦਾ ਟਲ ਜਾਂਦਾ ਵਰਨਾ ਟਲਦਾ ਨਹੀਂ ਸੋ ਜੋ ਲੋਕ ਮਰਿਆਦਾ ਤੋਂ ਜ਼ਿਆਦਾ ਕਾਮ ਕ੍ਰੋਧ ਦੇ ਵਿੱਚ ਜਿਹਨਾਂ ਦਾ ਵਾਸਾ ਵਿਚਰਦੇ ਹਨ ਬਹੁਤ ਸਾਰੀਆਂ ਬਿਮਾਰੀਆਂ ਅਸਾਧ ਰੋਗ ਸਰੀਰ ਨੂੰ ਖੜੇ ਕਰ ਲੈਂਦੇ ਹਨ ਜਿਹਨਾਂ ਪਾਸ ਫਿਰ ਵੈਦਾਂ ਹਕੀਮਾਂ ਕੋਲ ਵੀ ਇਲਾਜ ਨਹੀਂ ਉਹ ਕਹਿੰਦੇ ਹਨ ਸਾਡੇ ਪਾਸ ਹੁਣ ਇਲਾਜ ਕੋਈ ਨਹੀਂ ਸੋ ਇਸ ਕਰਕੇ ਮਰਿਆਦਾ ਤੋਂ ਜ਼ਿਆਦਾ ਜਿਸ ਸ਼ਖਸ ਦੇ ਅੰਦਰ ਕਾਮ ਕ੍ਰੋਧ ਦਾ ਗਲਬਾ ਰਹੇ ਜ਼ਿਆਦਾ ਹਰ ਵੇਲੇ ਰਹੇ ਉਹਨੂੰ ਬਹੁਤ ਸਾਰੀਆਂ ਬਿਮਾਰੀਆਂ ਕੁਦਰਤੀ ਲੱਗ ਜਾਂਦੀਆਂ ਹਨ ਜਿਸ ਸ਼ਖਸ ਦਾ ਪੁਰਸ਼ਾਂਤ ਰਹੇ ਨਾਮ ਦੇ ਵਾਇਸ ਠੰਡਾ ਰਹੇ ਉਹਦੀਆਂ ਬਹੁਤ ਸਾਰੀਆਂ ਬਿਮਾਰੀਆਂ ਕੁਦਰਤੀ ਦੂਰ ਹੋ ਜਾਂਦੀਆਂ ਨੇ ਇਹ ਅਸੂਲਨ ਗੱਲ ਹੈ ਕੋਈ ਅਜਮਾ ਕੇ ਦੇਖੋ ਇਸ ਫਾਰਮੂਲੇ ਨੂੰ ਸੋ ਇਸ ਕਰਕੇ ਸ਼ੇਖ ਸ਼ਾਦੀ ਇੱਕ ਫਕੀਰ ਹੋਏ ਹਨ ਭਗਤ ਹੋਏ ਹਨ ਉਹ ਕਹਿੰਦੇ ਹਨ ਜਿਸ ਸ਼ਖਸ ਨੇ ਕਾਮ ਤੇ ਕ੍ਰੋਧ ਨੂੰ ਕਾਬੂ ਕਰ ਲਿਆ ਹੈ ਉਹ ਇਉਂ ਸਮਝ ਲਵੇ ਉਹਦੀ ਸ਼ੇਰ ਦੀ ਅਸਵਾਰੀ ਹੈ ਉਹਦੇ ਹੱਥ ਵਿੱਚ ਸੱਪ ਦਾ ਕੋਰੜਾ ਯਾਨੀ ਇਤਨੀ ਡਿਗਰੀ ਦਿੱਤੀ ਹੈ ਜਿਹਨੇ ਕਾਮ ਕ੍ਰੋਧ ਨੂੰ ਕਾਬੂ ਕਰ ਲਿਆ ਹੋਵੇ ਪਰ ਸੌਖੀ ਜੀ ਗੱਲ ਨਹੀਂ ਸੋ ਇਸ ਕਰਕੇ ਦਿਨ ਰਾਤ ਗੁਰਬਾਣੀ ਸਤਪੁਰਸ਼ ਵੇਦ ਸ਼ਾਸਤਰ ਸਾਨੂੰ ਉਠਾਉਂਦੇ ਨੇ ਪ੍ਰਾਣੀ ਪਰਮ ਪੁਰਖ ਪਗ ਲਾਗੋ ਕਹਾ ਸੋਵਤ ਮੋਹ ਨਿੰਦਰਾ ਮੈਂ ਕਬੂ ਸਚਿਤ ਹੋਏ ਜਾਗੋ ਫਰੀਦਾ ਕੋ ਕਹਿੰਦੇ ਆ ਚੰਗੇ ਮਤੀ ਦਿੰਦੇ ਆ ਨਿਤ ਜੋ ਸ਼ੈਤਾਨ ਵਜਾਇਆ ਸੋਕਿਤ ਫੇਰੇ ਚਿਤ ਗੁਰਬਾਣੀ ਸਾਨੂੰ ਆਵਾਜ਼ਾਂ ਮਾਰ ਮਾਰ ਕੇ ਸੁਚੇਤ ਕਰਦੀ ਹੈ ਪਰ ਅਸੀਂ ਗਫਲਤ ਦੀ ਨੀਂਦ ਵਿੱਚ ਵਿਦਿਆ ਦੀ ਨੀਂਦ ਵਿੱਚ ਘੁਰਾੜੇ ਮਾਰ ਰਹੇ ਉੱਠਦੇ ਹੀ ਨਹੀਂ ਪੰਜਾਂ ਚੋਰਾਂ ਨੇ ਲੁੱਟਿਆ ਵੇਖਾ ਨਹੀਂ ਤੇਰਾ ਪੰਜਾਂ ਚੋਰਾਂ ਨੇ ਲੁੱਟਿਆ ਵੇਖਾ ਤੇਰਾ Oh, ਯਤਨੋ ਪਾਪ ਪਾਪੜ ਵੇਲ ਕੇ ਕਿਤੇ ਪਕੜੇ ਨਾ ਜਾਈਏ, ਆਪਣਾ ਬੰਦੋਬਸਤ ਕਰਕੇ ਫਿਰ ਪਾੜਾ ਚੋਰੀ ਚੋਰੀ ਕਰਦੇ। ਲੇਕਿਨ ਇਹ ਪੰਜੇ ਚੋਰ ਕਾਮ ਕਰੋ ਲੋਭ ਮੋਹ ਹੰਕਾਰ, ਇਹਦੇ ਅੰਦਰ ਬੈਠੇ ਦਿਨ ਰਾਤ ਇਹਨੂੰ ਆਤਮ ਧਨ ਕਰਕੇ ਲੁੱਟਣ ਵਿੱਚ ਲੱਗੇ ਹੋਏ। ਇਹ ਗਫਲਤ ਦੀ ਨੀਂਦ ਵੀ ਸੁੱਤਾ ਪਿਆ ਹੈ। ਗੁਰਬਾਣੀ ਸਤਿਪੁਰਸ਼ ਸ਼ਾਸਤਰ ਸਾਨੂੰ ਆਵਾਜ਼ਾਂ ਮਾਰ ਮਾਰ ਕੇ ਉਠਾਉਂਦੇ, ਇਹਨਾਂ ਨੂੰ ਚੋਰ ਦੱਸਿਆ ਕਾਮ ਕੋ ਲੋਭੋ ਹੰਕਾਰ ਨੂੰ। ਉਧਰ ਪੰਜ ਠੱਗ ਵੀ ਦੱਸਣ, ਰਾਜ ਮਾਲ ਰੂਪ ਜਾਤ ਯੋਗਨ ਪੰਜੇ ਠੱਗ, ਇਹਨੀ ਠੱਗੀ ਜਗ ਠੱਗਿਆ ਕਿੰਨਾ ਰੱਖੀ ਲੱਜ। ਕਹਿੰਦੇ ਇਹਨਾਂ ਠੱਗਾਂ ਤੋਂ ਕਿਵੇਂ ਬਚਾਅ ਹੋ ਸਕਦਾ? ਕਹਿੰਦੇ ਹਾਂ ਹੋ ਸਕਦਾ, ਇਹਨਾਂ ਠੱਗਣ ਠੱਗ ਸੇ ਜੇ ਗੁਰ ਕੀ ਪੈਰੀ ਪਾਏ, ਨਾਨਕ ਕਰਮਾਂ ਬਾਹਰੇ ਹੋਰ ਕਿਤੇ ਮੁੱਠੇ ਜਾਏ। ਗੁਰੂ ਸ਼ਰਨੀ ਲੱਗ ਕੇ ਗੁਰੂ ਉਪਦੇਸ਼ ਦੀ ਕਮਾਈ ਦੁਆਰਾ ਇਹਨਾਂ ਠੱਗਾਂ ਤੋਂ ਇਹਦਾ ਬਚਾਅ ਹੋ ਸਕਦਾ, ਵਰਨੇ ਨੂੰ ਕੋਈ ਬਚਾਉਣ ਨੂੰ ਸਮਰੱਥ ਨਹੀਂ। ਤਾਂ ਤੇ ਆਓ ਅਬਦੁਲ ਗਫਾਰ, ਉਹਦੀ ਨਿਗਾਹ ਐਡੇ ਪਰਿਵਾਰ ਵਾਲਾ ਰੂਪਾ ਕੰਮ ਹੈ, ਦੋਸਤੀ ਕਿਸੇ ਹੋਰ ਖਾਨ ਦੀ ਬੇਗਮ ਤੇ ਮਨ ਡੋਲ ਗਿਆ, ਚੰਚਲ ਹੋ ਗਿਆ, ਲੱਗਿਆ ਪਾਪੇ ਨੂੰ ਪਾਪੜ ਵੇਲਣਾ, ਕੋਈ ਯਤਨੋ ਪਾ ਜਾਦੂ ਟੂਣੇ ਤਾਵੀ ਕਾਲੇ ਇਲਮ ਦੇ ਮੌਲੀਆਂ ਨੂੰ ਮਿਲਦਾ ਹੈ, ਮੇਰਾ ਕਿਵੇਂ ਨਾ ਕਿਵੇਂ ਮਨੋਰਥ ਸਿੱਧ ਹੋਵੇ। ਪਰ ਕੁਛ ਨਹੀਂ, ਕਿਉਂਕਿ ਦੱਸਿਆ ਕਾਮ ਕ੍ਰੋਧ ਦਾ ਗਲਬਾ ਚਿੱਤ ਵਿੱਚ ਰਹਿਣ ਲੱਗ ਪਵੇ, ਸਰੀਰ ਨੂੰ ਬਿਮਾਰੀਆਂ ਕੁਦਰਤੀ ਰੋਗ ਪੈਦਾ ਹੋ ਜਾਂਦੇ, ਬਲੱਡ ਦੇ ਵਿੱਚ ਇਨਫੈਕਸ਼ਨ ਪੈਦਾ ਹੋ ਜਾਂਦੀ, ਬਲੱਡ ਮੈਲਾ ਹੋ ਜਾਂਦਾ ਹੈ, ਬਲੱਡ ਦੂਸ਼ਿਤ ਹੋਇਆ, ਬਿਮਾਰੀਆਂ ਨੇ ਘੇਰ ਨਹੀਂ ਹੋਇਆ, ਸੋ ਸਰੀਰ ਖਾਣ ਦਾ ਕੱਢਣ ਲੱਗ ਪਿਆ। ਬੜੇ ਯਤਨ ਕੀਤੇ, ਬੜੀ ਕੋਸ਼ਿਸ਼ ਕਰਦਾ ਸਹਿਣੇ ਸੁਣਨੇ, ਇੱਧਰ ਉੱਧਰ ਹਰ ਕਿਸਮ ਦਾ ਯਤਨ ਕੀਤੇ, ਕੁਛ ਨਹੀਂ ਬਣਿਆ ਉਹਦੇ। ਕਿਉਂਕਿ ਵੱਡੀ ਜਾਇਦਾਦ ਦਾ ਮਾਲਕ ਸੀ, ਉਹਦੇ ਬਹੁਤ ਸਾਰੇ ਨੌਕਰ ਸਨ, ਉਹਦਾ ਇੱਕ ਕਾਰ ਮੁਖਤਿਆਰ ਸੀ, ਉਹਦਾ ਨਾਂ ਸੀ ਰਾਮਦਾਸ, ਮੁਖੀ ਸੀ ਨੌਕਰਾਂ ਵਿੱਚੋਂ। ਉਹ ਬਾਬਾ ਕਰਮ ਸਿੰਘ ਮਹਾਰਾਜ ਦਾ ਸ਼ਰਧਾਲੂ ਸੀ ਰਾਮਦਾਸ ਸੀ ਜਿਹੜਾ। ਸੋ ਇਹ ਖਾਨ ਆਪਣੇ ਦਿਲ ਦੀ ਆਪਣੀ ਚਿੱਤ ਦੀ ਗੁਪਤ ਗੱਲ, ਕਿਉਂਕਿ ਆਦਮੀ ਨੇ ਕਿਤੇ ਨਾ ਕਿਤੇ ਪੜਾਸ ਤਾਂ ਕੱਢਣੀ ਹੈ ਨਾ, ਸੋ ਇਸ ਕਰਕੇ ਉਹਦੇ ਪਾਸ ਆਪਣਾ ਜ਼ਿਕਰ ਜਕਾਵੇ ਕਰਦਾ ਹੁੰਦਾ ਸੀ। ਅੱਜ ਰਾਤ ਦੇ ਵੇਲੇ ਰਾਮਦਾਸ ਨੂੰ ਆਪਣੇ ਨੌਕਰ ਨੂੰ ਬੁਲਾ ਕੇ ਕਹਿਣ ਲੱਗਾ, ਰਾਮਦਾਸ ਬਈ ਗੱਲ ਇਹ ਹੈ, ਔਰ ਫਲਾਮ ਬੇਗਮ ਹੈ, ਮੈਂ ਬੜੇ ਜਾਦੂ ਟੂਣੇ ਤਾਵੀਜ਼ ਬਹੁਤ ਕੋਸ਼ਿਸ਼ ਕੀਤੀ ਹੈ, कुछ नहीं बनया है किसे मैनू कामल जे फकीर दी साधु संती दसपान जे किते मेरा मनोरथ सिद्ध हो जावे जो कहें तेन बड़ा अनाम कुनाम दें। ओ कहन लगे खान जी ये तो मामूली बात है, देखो ना होती पीर जी आप जी पीर जी करके सदे से शासन कल पानी नदी के किनारे बहुत सारिया छपरिया गुफावां बनिया होंगी होर भी बहुत सारे महात्मा साधु आके उत्थे टिक गए थे पालकी बैठा के संगत आप जी ने होती दे रही आने इसी तरह पालकी बैठा के छड़ के आदि वाहगुरु के हुक्म आप जी ने बेअंत शक्तियां उत्थे दिखाई। हां जी पठानी इलाका सी राक्ष देश किसी की जरूरत नहीं सी भावे जिसमानी हमले भी उन्होंने बाबा जी उपर किए पर सब मूंह दी खानी बिस्कश्ट। हां जी जिहदा वाहगुरु राखा नूं कौन दुख दे सकदा कौन मर सकदा। हां जी इउं कहन लग्या बाबा करम सिंह महाराज कामल पीर उन्होंने बध के होर कौन है तुसी उन्हां दी शरण विच अगर जामो खान जी मेरा मन कहिंदा तुहाडा मनोरथ सिद्ध हो जाएगा। तो किथे मिलणगे उह तां कदे मुसीबत भी नहीं सी गया भावें सलाम दा बंदा साधु संतां दा पग जाणा ही की है। वह कह लगे रात के वेले कलपाणी नदी के किनारे उत्थे छपड़ियां मुनिया हैं उत्थे बैठे होंगे उत्थे जाके तुसी रात के वेले इकले जाओ नाले तुहाडा मसला भी इकले दसण वाला ही सारे दे विच तां जाहर करन वाली गल नहीं इस करके उत्थे जाके मिलो तुहाडा कार्य सिद्ध हो जाए। पंज सत बंदे सूर्य का छपा होया मन दे विच बड़ी कहड़ कदों मैं संतां नूं जाके मिला अपना मनोरथ दसां ते मेरा कार्य सिद्ध हो गया। रात पई पंज सत बंदे लैके वैसे भी तनाट सी चौधरी सी पंज सत हथियार तो हरेक बंदा ही रखता सी पठानी इलाका सी इन्हां लोकां दी जाति दुश्मनी रखते होंगे सो पंज सत आदमी हथियारबंद नाल लैके खान गया उत्थे जाके पुछया भी मैं पीर जी के दर्शन कर रहा हूं पता लगे कलपाणी नदी के किनारे उत्थे बैठे उत्थे चला गया और भी बहुत सारे महात्मा आए थे तो बाबा जी सारे तो थोड़ा जा एकांत प्राण पद्मासन लाई बैठे हुए सुने लाही जो वो महात्मा ने जाके पूछने लगे खान मैं पीर जी के दर्शन करने हैं रात के दस बजे से तो कहने लगे ओ सामने जेडे बैठे ने कले पद्मासन लाही जो वो ही पीर जी हैं वो चित विच भरम पैदा हो गया क्योंकि नाल हथियारबंद आदमी से भी उधर कोई पांच सत बंदे कट्ठे होके जाते कहते भी डाका आ गए जन लुटने वास्ते आ गए वो दौड़ के साधु बाबा जी के चरणों च गए कहन महाराज डाका आ गया। वो समर्थ से तरकाली कहन लगे कोई डाका नहीं है आउन दे जो है खैर कहता खान जी जाओ मिल लो और जेडे नाल दे पठान से उन्होंने कहना तुम इतनी खड़ो मैं कल ही जाके पीर जी के दर्शन करने चला गया चरणी शीश नवाया रोन लग पिया बाबा जी कहने खान जी की गल रोंदे क्यों हो किवें आया इस वेले की सबब की विपता पै गई। वो कहने लगे महाराज विपता का दी हां गल है मेरी निगाह किसी होर पठान भी बेगम ते गई है काम दिंदा मेरे हुजा मारदा है टिकण नहीं दंदा मैनू आप जी की दस पई है मेरे नौकर रामदास पास सो उन्हें कहा जे तुसी वचन कर दो मेरा कार्य सिद्ध हो जाए। यह सुन के बाबा जी मुस्कुरा के कहन लगे खान जी ये तो मामूली बात है ये तो गल कुछ नहीं पर गल ऐनी है जो कुछ असं कहांगे दसांगे उस गल ते तैनू अमल करना पड़ेगा पहरा देना पड़ेगा। कहन लगे हां अल्लाह परवर जो कहोगे मैं उसी तरह करा। कहन लगे फिर क्यों कर अमृत वेले तीन बजे जाके इशनान आदि करके मसीत विच जाके अल्लाह अल्लाह का जाप करया कर नवाजा दे वेले पंज वेले पढ़ने नवाजा नवाज पढ़िया कर करनी ते रहायश रखनी अलहदा अपने हुजरे के ते रहायश रख शराब नहीं पीनी गोश्त मांस वगैरह नहीं खाना इउं चाली दिन अल्लाह का जाप कर गरीब गुरबे वास्ते लंगर यारी कर दे ते तेरा कार्य सिद्ध तो बहुत मामूली बात है। बड़ा खुश होया हां कहन लगे महाराज जे मेरा कार्य सिद्ध न होया मैं गला कट के मर जावांगा थोड़े सामने। कहन लगे घबरा ना तेरा कार्य सिद्ध हो जू आ गया हुन काम टिकन नहीं दिंदा है हुक्म से तीन बजे का अद्धी रात ही उठ के इशनान करके जेड़ा खान कदे मसीत वाले दिन भी मसीते नहीं सी गया ਲੱਗਿਆ ਅੱਲਾ ਅੱਲਾ ਦਾ ਉੱਚੀ ਉੱਚੀ ਜਾਪ ਕਰਨ। ਮੌਲਵੀ ਦਾ ਘਰ ਪਾਸ ਹੀ ਸੀ, ਉਹਨੇ ਸੋਚਿਆ ਪਤਾ ਨੀ ਕਿਹੜਾ ਅਨੁਭੋਲ ਆਦਮੀ ਇਹ ਵੇਲੇ ਆਪਣਿਆ ਸੁਣ ਵੀ ਨਹੀਂ ਦਿੰਦਾ ਹੈ। ਉਹਨੂੰ ਨੀ ਪਤਾ ਲੱਗਿਆ ਵੀ ਇਹ ਖਾਨ ਹੈ ਸਾਡੇ ਨਗਰ ਦਾ ਚੌਧਰੀ। ਖੈਰ ਉਹਨੇ ਗਾਲੀ ਗਲੋਚ ਦੁਰਵਚਨ ਵੀ ਕਹੇ, ਉਹਨੂੰ ਉਸੀ ਮਸਤੀ ਵਿੱਚ ਕੋਈ ਖਿਆਲ ਹੀ ਨਹੀਂ ਆਇਆ ਮੈਨੂੰ ਕੌਣ ਕੁਛ ਕਹਿ ਰਿਹਾ। ਖੈਰ ਨਵਾਜ਼ਾਂ ਵੇਲੇ ਨਵਾਜ਼ਾਂ ਪੜ੍ਹਦਾ ਹੈ। ਇਉਂ ਉਸਨੇ ਰੋਜ਼ ਕਰਨਾ ਸ਼ੁਰੂ ਕੀਤਾ। ਮੌਲਵੀ ਨੇ ਦੇਖਿਆ ਤੈਨੇ ਵੀ ਓਹੋ ਇਹ ਤਾਂ ਸਾਡੇ ਨਗਰ ਦਾ ਹੀ ਚੌਧਰੀ ਹੈ, ਜੇ ਕਿ ਤੈਨੂੰ ਗਾਲੀ ਗਲੋਚ ਦਾ ਪਤਾ ਲੱਗ ਜਾਂਦਾ ਮੇਰਾ ਗਲਾ ਦਬੋਚ ਦਿੰਦਾ। ਕਿਉਂਕਿ ਬੜਾ ਖੂੰਖਾਰ ਆਦਮੀ ਸੀ, ਜ਼ਾਲਮ ਨੇਚਰ ਦਾ ਬੰਦਾ ਸੀ। ਉਹਨੇ ਖਿਮਾ ਮੰਗੀ ਮੌਲਵੀ ਨੇ, ਕਹਿਣ ਲੱਗਾ ਖਾਨ ਜੀ ਖਿਮਾ ਕਰਨਾ ਮੈਨੂੰ ਪਤਾ ਨਹੀਂ ਲੱਗਿਆ ਅੰਧੇਰੇ ਚ ਵੀ ਤੁਸੀਂ ਸੀ। ਹਾਂ ਉਹ ਕਹਿਣ ਲੱਗਿਆ ਮੈਨੂੰ ਤਾਂ ਪਤਾ ਹੀ ਨਹੀਂ ਤੈਂ ਕੀ ਕੁਛ ਕਿਹਾ। ਕਿਉਂਕਿ ਜਦ ਮਸਤੀ ਕਿਸੇ ਗੱਲ ਦੀ ਕੋਈ ਲਗਨ ਲੱਗੀ ਹੁੰਦੀ ਹੈ, ਚੰਗੀ ਗੱਲ ਦੀ ਹੋਵੇ ਭਾਵੇਂ ਬੁਰੀ ਦੀ ਹੋਵੇ, ਮਸਤੀ ਚੀਜ਼ ਹੀ ਇਹੋ ਜਿਹੀ ਹੈ, ਸਾਧ ਸਿੰਘ ਉੱਥੇ ਦੇਸ਼ ਕਲ ਵਸਤੂ ਭੁੱਲ ਜਾਂਦਾ ਹੁੰਦਾ। ਕਹਿ ਰਹੇ ਹੋ ਕਹਿਣ ਲੱਗੇ ਕੋਈ ਗੱਲ ਨਾ, ਕੋਈ ਗੱਲ ਨਹੀਂ, ਮੈਂ ਇਸ ਗੱਲ ਨੂੰ ਕੋਈ ਮਾਇਨ ਨਹੀਂ ਕਰਦਾ, ਤੂੰ ਫਿਕਰ ਨਾ ਕਰ। ਪੰਜ ਛੇ ਦਿਨ ਹੋ ਗਏ ਖਾਨ ਨੂੰ ਮੁਸੀਬਤੇ ਆਉਂਦਿਆਂ ਨੂੰ, ਰਹਿਸ਼ ਅਲਹਿਦਾ ਰੱਖੀ ਹੈ, ਜੋ ਕੁਛ ਹਦਾਇਤ ਕੀਤੀ ਸੀ ਸਤਪੁਰਸ਼ਾਂ ਨੇ ਉੱਥੇ ਪਹਿਰਾ ਦਿੰਦਾ ਹੈ। ਨਗਰ ਦੇ ਵਿੱਚ ਚਰਚਾ ਸ਼ੁਰੂ ਹੋ ਗਈ, ਘਰ ਘਰ ਗੱਲ ਹੋਣ ਲੱਗ ਪਈ ਇਸ ਗੱਲ ਦੇ ਬਾਅਦ। ਇਹ ਖਾਨ ਜਿਹੜਾ ਮਸੀਬਤੇ ਨਹੀਂ ਸੀ ਕਦੇ ਗਿਆ, ਈਦ ਵਾਲੇ ਦਿਨ ਵੀ ਨਹੀਂ ਸੀ ਕਦੇ ਗਿਆ, ਹੁਣ ਅੱਧੀ ਰਾਤ ਉੱਠ ਕੇ ਉੱਥੇ ਮਸੀਬਤ ਵਿੱਚ ਜਾਂਦਾ, ਅੱਲਾਹ ਦਾ ਜਾਪ ਕਰਦਾ, ਨਵਾਜ਼ਾਂ ਪੜ੍ਹਦਾ ਹੈ। ਇਹ ਸਾਰੀ ਗੱਲ ਤਾਂ ਘਰਦਿਆਂ ਨੂੰ ਵੀ ਪਤਾ ਲੱਗ ਗਿਆ ਸੀ ਤੇ ਬੇਗਮਾਂ ਪੁੱਤਰਾਂ ਨੂੰ ਵੀ, ਇਉਂ ਕਰਕੇ ਰਾਮਦਾਸ ਰਾਹੀਂ ਇਹ ਸੰਤ ਮਹਾਰਾਜ ਦੇ ਚਰਨਾਂ ਵਿੱਚ ਪਹੁੰਚ ਗਿਆ। ਹੁਣ ਇਹਦਾ ਮੰਦ ਫੁਰਨੇ ਤੋਂ ਬਚਾਅ ਹੋ ਜਾਵੇ, ਹੌਸਲਾ ਹੋਇਆ ਉਹਨਾਂ ਨੂੰ। ਇਉਂ ਚਾਰ ਪੰਜ ਦਿਨ ਹੋ ਗਏ ਜਾਂਦੇ ਨੂੰ, ਬੜੀ ਚਰਚਾ ਹੋਣ ਲੱਗੀ। ਸੋ ਨਗਰ ਨਿਵਾਸੀਆਂ ਨੇ ਕੀ ਕਰਨਾ ਸ਼ੁਰੂ ਕੀਤਾ, ਹਾਰ ਵਗੈਰਾ ਘੋੜੇ ਘੂੜੇ ਕਾਠੀਆਂ ਚੰਗੀ ਤਰ੍ਹਾਂ ਸ਼ਿੰਗਾਰ ਕੇ ਮਸੀਤ ਦੇ ਮੂਹਰੇ ਆ ਜਾਣ। ਜਦ ਉਹਨੇ ਦਿਨ ਦੇ ਵੇਲੇ ਆਪਣੇ ਹੁਜਰੇ ਨੂੰ ਜਾਣਾ ਹੁੰਦਾ, ਇਉਂ ਹਾਰਾਂ ਨਾਲ ਉਹਦਾ ਗਲਾ ਪਲ ਦਿੰਦੇ। ਅੱਜ ਦਸ ਗਿਆਰਾਂ ਦਿਨ ਹੋ ਗਏ ਇਉਂ ਕਰਦੇ ਨੂੰ ਬੈਠਾ, ਸੋਚਦਾ ਮਸੀਤ ਦੇ ਵਿੱਚ ਖਾਨ ਵੀ ਅਸਚਰਜ ਬਾਤ, ਮੈਂ ਇੱਕ ਬੁਰੇ ਫੁਰਨੇ ਨੂੰ ਲੈ ਕੇ ਰੱਬ ਦੀ ਇਬਾਦਤ ਕਰਨੀ ਸ਼ੁਰੂ ਕੀਤੀ ਹੈ, ਦੁਨੀਆਂ ਮੇਰਾ ਕਿਤਨਾ ਸਤਿਕਾਰ ਕਰਨ ਲੱਗ ਪਈ ਹੈ, ਸਾਰੇ ਲੋਕ ਉਲਟ ਪਏ ਹਨ, ਮੈਨੂੰ ਹਾਰਾਂ ਨਾਲ ਲੱਦ ਦਿੰਦੇ ਹਨ, ਪਾਲਕੀਆਂ ਲਿਆਉਣ ਲੱਗ ਪਏ, ਘੋੜਿਆਂ ਤੇ ਅੱਛੀਆਂ ਅੱਛੀਆਂ ਸਵਾਰੀਆਂ ਲਿਆਉਣ ਲੱਗ ਪਏ, ਮੈਂ ਮੰਦ ਫੁਰਨੇ ਨੂੰ ਲੈ ਕੇ ਕੀਤੀ ਹੈ ਇਬਾਦਤ, ਮੇਰੇ ਘਰ ਕਿਹੜੀ ਗੱਲ ਦਾ ਘਾਟਾ ਹੈ, ਚਾਰ ਮੇਰੇ ਬੇਗਮਾਂ, ਪੰਜ ਪੁੱਤਰ, ਤਿੰਨ ਧੀਆਂ, ਮਨਾ ਕਿਧਰਲੇ ਪਾਸੇ ਨੂੰ ਤੁਰਿਆ ਹੈ। ਇਸ ਕਰਕੇ ਇਹ ਨੀ ਤੈਨੂੰ ਚਾਹੀਦਾ ਕਿ ਉਹਨਾਂ ਸੁਚੇਰਾ ਦੇ ਨਾਲ ਤੂੰ ਵਹਿਮ ਦੀ ਭਗਤੀ ਕਰਨ ਲੱਗ ਪਵੇਂ। ਸੁਣਿਓ ਮੇਰੇ ਮਿੱਤਰ ਮਨ Thank you. ਸ਼ੁੱਧ ਹੋਣ ਲੱਗੇ, ਸ਼ੁੱਧ ਹੋਣ ਲੱਗੇ। ਮੈਨੂੰ ਕਿਸ ਗੱਲ ਦਾ ਘੱਟ ਹੈ, ਐਡਾ ਵੱਡਾ ਮੇਰਾ ਪਰਿਵਾਰ ਤੇ ਮੰਦ ਪਾਸ਼ਨਾ ਨਾਲ ਮੈਂ ਫੁਰਨੇ ਨੂੰ ਲੈ ਕੇ ਵਾਹਿਗੁਰੂ ਦੀ ਇਬਾਦਤ ਕੀਤੀ, ਕਿਤਨਾ ਮੇਰਾ ਸਤਿਕਾਰ ਹੋਣ ਲੱਗੇ। ਕਿਉਂ ਨਾ ਮੈਂ ਬੁਰਾ ਫੁਰਨਾ ਛੱਡ ਕੇ ਸੱਚੇ ਇਰਾਦੇ ਨਾਲ ਵਾਹਿਗੁਰੂ ਦੀ ਭਗਤੀ ਕਰਾਂ, ਫਿਰ ਪਤਾ ਨਹੀਂ ਮੈਨੂੰ ਕੀ ਮਿਲੇਗਾ। ਜਿਵੇਂ ਤੂੰ ਘਰ ਛੱਡ ਕੇ ਚਲਿਆ ਗਿਆ ਸੀ, ਪਿਤਾ ਨੇ ਭੇਜੇ ਬੰਦੇ ਅੱਧਾ ਰਾਜ ਲੈ ਲਿਆ, ਉਹਨੂੰ ਹੌਸਲਾ ਹੋ ਗਿਆ ਵੀ ਅਜੇ ਤਾਂ ਭਗਤੀ ਸ਼ੁਰੂ ਹੀ ਨਹੀਂ ਕੀਤੀ, ਅੱਧਾ ਰਾਜ ਹੁਣ ਹੀ ਮਿਲਦਾ ਹੈ। ਜੇ ਕਿਤੇ ਵਾਹਿਗੁਰੂ ਦੀ ਭਗਤੀ ਸੰਪੂਰਨ ਹੋ ਗਈ, ਫਿਰ ਪਤਾ ਨਹੀਂ ਕੀ ਮਿਲੇ। ਸੋ ਇਸੀ ਤਰ੍ਹਾਂ ਹੀ ਖਾਨ ਦਾ ਫੁਰਨਾ ਮਾੜਾ ਸੀ, ਜਿਹੜਾ ਮੰਦ ਫੁਰਨਾ ਸੀ ਉਹ ਬਦਲ ਗਿਆ। ਦਸ ਗਿਆਰਾਂ ਦਿਨ ਬਾਅਦ ਰਾਤ ਦੇ ਵੇਲੇ ਸੰਤ ਮਹਾਰਾਜ ਦੇ ਚਰਨਾਂ ਵਿੱਚ ਫਿਰ ਪਹੁੰਚ ਗਿਆ। ਚਰਨੀ ਸੀਸ ਨਵਾਇਆ, ਲੰਮਾ ਪਿਆ, ਲਿਖਦਾ ਹੈ, ਰੋ ਰਿਹਾ, ਐ ਮੇਰੇ ਅੱਲਾਹ ਤਾਲਾ, ਐ ਮੇਰੇ ਖੁਦਾ, ਐ ਕਾਮਲ ਪੀ, ਕੈਸੀ ਮੈਨੂੰ ਬੂਟੀ ਸੁੰਘਾਈ ਹੈ ਤੁਸੀਂ, ਇਹ ਕਿਰਪਾ ਕੀਤੀ। ਕਹਿਣ ਲੱਗੇ ਬਾਬਾ ਜੀ ਮੁਸਕਰਾ ਕੇ, ਖਾਨ ਜੀ ਕੀ ਗੱਲ, 40 ਦਿਨ ਪੂਰੇ ਹੋ ਗਏ, ਉਹਨੂੰ ਤਾਂ ਹੁਕਮ ਸੀ 40 ਦਿਨ ਯਾਪ ਕਰਨ ਦਾ। ਮਹਾਰਾਜ ਦਿਨ ਤਾਂ ਅਜੇ 10-11 ਹੀ ਹੋਏ ਹਨ, ਤੁਸੀਂ ਐਡੀ ਕਿਰਪਾ ਕੀਤੀ, ਬਖਸ਼ਿਸ਼ ਕੀਤੀ, ਮੈਂ ਐਡੇ ਵੱਡੇ ਪਰਿਵਾਰ ਵਾਲਾ ਮੰਦ ਫੁਰਨੇ ਨੂੰ ਮੱਦੇ ਨਜ਼ਰ ਰੱਖ ਕੇ ਵਾਹਿਗੁਰੂ ਦੀ ਇਬਾਦਤ ਕੀਤੀ, ਸਾਰਾ ਨਗਰ ਸਾਰਾ ਪਿੰਡ ਮੇਰਾ ਇਤਨਾ ਸਤਿਕਾਰ ਕਰਨ ਲੱਗ ਪਿਆ, ਹਾਰ ਬਣਾ ਬਣਾ ਮੇਰੇ ਗਲੇ 'ਚ ਪਾਉਂਦੇ ਹਨ, ਆਲਾ ਆਲਾ ਕਾਠੀਆਂ ਘੋੜੇ ਸਜਾ ਕੇ ਪਾਲਕੀਆਂ ਲੈ ਕੇ ਖੜੇ ਹੁੰਦੇ ਹਨ ਮੇਰੇ ਅੱਲਾਹ ਤਾਲਾ। ਸੋ ਕਿਉਂ ਨਾ ਮੈਂ ਸੱਚੇ ਇਰਾਦੇ ਨਾਲ ਵਾਹਿਗੁਰੂ ਦੀ ਭਗਤੀ ਕਰਾਂ, ਮੇਰੇ 'ਤੇ ਕਿਰਪਾ ਕਰੋ, ਬਖਸ਼ਿਸ਼ ਕਰੋ। ਇਹ ਸੁਣ ਕੇ ਬਾਬਾ ਕਰਮ ਸਿੰਘ ਮਹਾਰਾਜ ਕਹਿਣ ਲੱਗੇ, ਖਾਨ ਜੀ ਸਾਡੇ ਪਾਸ, ਸਾਧੂਆਂ ਪਾਸ, ਫਕੀਰਾਂ ਪਾਸ ਵਾਹਿਗੁਰੂ ਦਾ ਨਾਮ ਹੀ ਸੱਚੀ ਔਸ਼ਧੀ ਹੁੰਦੀ ਹੈ। ਉਹ ਨਾਮ ਹੀ ਕੀ ਜਿਹਨੇ ਕੰਮ ਨਾ ਕੀਤਾ, ਪਰ ਗੱਲ ਇੰਨੀ ਹੈ, ਰੋਗ ਦਾਰੂ ਦੋਵੇਂ ਬੂਝਾ ਤਾਂ ਵੈਦ ਸੁਜਾ। ਜਿਹੜਾ ਸਿਆਣਾ ਵੈਦ ਉਹੀ ਮੰਨਿਆ ਜਾਂਦਾ ਹੈ ਜਿਹੜਾ ਜਿਹਦਾ ਡਾਇਗਨੋਸਿਸ ਵੀ ਅੱਛਾ ਹੋਵੇ, ਪੂਰਾ ਹੋਵੇ, ਸਹੀ ਹੋਵੇ, ਰੋਗ ਦੇ ਮੁਤਾਬਕ ਮਰੀਜ਼ ਨੂੰ ਦਵਾਈ ਦੇਵੇ। ਜੇ ਦੁੱਖ ਦਾ ਸਿਰ ਹੈ, ਦਵਾਈ ਢਿੱਡ ਪੀੜ ਵੀ ਦਿੰਦਾ, ਕਾਹਦਾ ਵੈਦ ਹੈ? ਫਿਰ ਵੈਦ ਖੁਦ ਅਰੋਗ ਹੋਵੇ। ਜੇ ਵੈਦ ਡਾਕਟਰੀ ਰੋਗੀ ਹੈ ਤਾਂ ਮਰੀਜ਼ ਦੀ ਸ਼ਰਧਾ ਹੀ ਨਹੀਂ ਬਣਦੀ ਹੈ ਡਾਕਟਰ 'ਤੇ। ਇਸ ਕਰਕੇ ਗੁਰੂ ਬਾਬੇ ਦੀ ਵੀ ਨਬਜ਼ ਪਕੜੀ ਸੀ ਨਾ ਹਰਦਾਸ ਵੈਦ ਨੇ, ਜਦੋਂ ਗੁਰੂ ਬਾਬਾ ਜੀ ਪੈ ਲੈਂਦੇ ਤੇ ਚਾਦਰ ਓੜ ਕੇ ਪੜ ਲਓ, ਜਿਹੜਾ ਪਕੜ ਟੰਡੋਲੇ ਵੈਦ ਨੀ ਬਗੜ ਟੰਡੋਲੇ ਪਾਣ ਵੈਦ ਨੀ ਜਾਣ, ਪਕੜਣ ਡੋਲੇ ਜਵਾਂ ਕੀ ਖਿੜਖਿੜ ਜੀ ਨੂੰ ਬੰਦ ਕਹਿ ਦੋ ਟਰੈਕਟਰ ਵਾਲੇ ਨੇ। ਵੈਦ ਬੁਲਾਇਆ ਵੈਦ ਕੀ ਪਕੜਣ ਡੋਲੇ ਵਾਂ ਭੋਲਾ ਵੈਦ ਨਾ ਜਾਣੀ ਕਰ ਕਰੇ ਜੇ ਮਾਇਆ ਵੈਦਾ ਵੈਸ ਵੈਦ ਤੂੰ ਪਹਿਲਾ ਰੋਗ ਪਛਾਣ ਐਸਾ ਦਾਰੂ ਲੋੜ ਲੋ ਜਿਤ ਬੰਜੈ ਰੋਗ ਖਾਣ ਜਿਤ ਦਾਰੂ ਰੋਗ ਉੱਠੀਏ ਤਨ ਸੁਖ ਵਸੈ ਆਏ ਰੋਗ ਗਵਾਏ ਆਪਣਾ ਤਾਂ ਨਾਨਕ ਵੈਦ ਸਦਾਇਆ। ਗੁਰੂ ਬਾਬੇ ਨੇ ਵੈਦ ਨੂੰ ਕਿਸੇ ਵੈਦ ਦੀ ਮੇਰੀ ਨਬਜ਼ ਪਰਖਣ ਲੱਗੇ ਕਿ ਆਪਣਾ ਰੋਗ ਹਟਾ ਲਿਆ ਮੈਂ ਸੋ ਖੈਰ ਆਓ। ਬਾਬਾ ਜੀ ਕਹਿਣ ਲੱਗੇ ਖਾਨ ਜੀ ਸਤਪੁਰਸ਼ਾਂ ਪਾਸ ਵੈਗੁਰੂ ਦਾ ਨਾਮ ਹੀ ਸੱਚੀ ਔਸ਼ਧੀ ਹੈ। ਜੇ ਨਾਮ ਜਪਿਆ ਇਹਦਾ ਫਲਾ ਨਾ ਹੋਇਆ ਤਾਂ ਨਾਮ ਹੀ ਕਾਹਦਾ ਹੋਇਆ। ਸੋ ਇਸ ਕਰਕੇ ਅਸੀਂ ਖਾਨ ਜੀ ਖੋਟੀਆਂ ਵਾਸ਼ਨਾਵਾਂ ਪੂਰੀਆਂ ਕਰਨ ਵਾਸਤੇ ਸੰਤ ਨਹੀਂ ਬਣੇ ਬਲਕਿ ਖੋਟ ਕੱਢਣ ਵਾਸਤੇ ਸੰਤ ਬਣੇ। ਕਦੇ ਦੱਸਿਆ ਸਤਿਗੁਰ ਵੱਡਾ ਕਰਸਾ ਲਾਹੀ ਜਿਸ ਵਿੱਚ ਵੱਡੀਆਂ ਵਡਿਆਈਆਂ ਸ਼ਹਿ ਮੇਲੇ ਤਾਂ ਨਦਰੀ ਆਈਆਂ ਜਾਤ ਸੁਪਾਣਾ ਤਾਂ ਮਨ ਵਸਾਈਆਂ ਕਰ ਹੁਕਮ ਮਸਤਕ ਹੱਥ ਧਰ ਵਿੱਚੋਂ ਮਾਰ ਕੱਢੀਆਂ ਵਡਿਆਈਆਂ ਸ਼ਹਿ ਤੁੱਠੈ ਨਾਨਕ ਪਾਈਆਂ Thank you. थोड़े पे कृपा हुई थी तू निहाल हुए कराओ आप करो अल्लाह की बंदगी और दुनिया तो कराओ। हाँ जी खान खुशी भी क्यों मुठे आया चरण फड़के बाबा करम सिंह महाराज दे उची उची गाँव कच्चे कच तो बन गया
Thank you.
ਕੱਚੋ ਪੰਜਨ ਪਿਓ ਸ਼ਬਦ ਗੁਰ ਸਰਬ ਨੇ ਸੁਣੇ, ਬਿਖਤੇ ਅੰਮ੍ਰਿਤ ਹੋਇਓ ਨਾਮ ਸਤਿਗੁਰ ਮੁਖ ਪਣਿਓ, ਲੋਹੇ ਹੋਇਓ ਲਾਲ ਨਦਰ ਸਤਿਗੁਰ ਜਗ ਤਾਰੈ, ਪਾਹਣ ਮਾਣ ਕਰੇ ਕਹਿਓ ਗੁਰ ਗਿਆਨ ਵਿਚਾਰ।
ਜਦੋਂ ਨਦਰ ਗੁਰਾਂ
ਬੇਨਤੀ ਲਹਿਦਾ ਕੁਟੀਆ ਆਪਣੇ ਖੇਤ ਵਿੱਚ ਬਣਾ ਲਈ। ਮਸੀਹ ਗੁਰਦੁਆਰਾ ਲੰਗਰ ਯਾਰੀ ਕਰਦੇ ਤੇ ਬੜਾ ਉੱਚ ਕੋਟੀ ਦਾ ਫਕੀਰ ਹੋਇਆ ਹੋਇਆ। ਕਾਹਦਾ ਫਲ? ਕਾਹਦੀ ਮਿਹਰਬਾਨੀ? ਸਤਸੰਗ ਦੀ ਮਿਹਰਬਾਨੀ, ਸਤਪੁਰਸ਼ਾਂ ਦੀ ਸੰਗਤ ਦਾ ਫਲ।
ਸੁਣਿਓ ਮੇਰੇ ਮੀਤਾ, ਸਤਿ ਸ਼੍ਰੀ ਅਕਾਲ।
ஒரே கல்ச்சத்திரம் கீட்டா அதுல திரு பங்கூரியா குட் பேட் பண்ணிட்டா மேமா சாது சங்கத்து சுனோ மேரே சாது சங்க சமா சோய் அப்படின் டிக்கானே தா சுக்கி பங்கச்சுவாலிட்டி சமய தி பபந்தி பத ஜரூரி ஹாம் சாரே சமய தி கதர் கரனா சிக்கோ ரஹீ வாஸ்தே கத சமய நே இக்க நா மன்னி ஃபட் ஃபட் ரஹீ தரீக் சமய கிஸ்கா இக்க கன்ன ਇਹ ਸਮੇਂ ਨੇ ਤੁਰ ਜਾਣਾ ਛਿਨ ਛਿਨ ਕਰਕੇ ਉਮਰ ਬੀਤਦੀ ਜਾ ਰਹੀ ਇਸ ਕਰਕੇ ਤੋਂ ਲਾਭ ਉਠਾ ਲਓ ਸਮੇਂ ਦੀ ਰਫਤਾਰ ਬਦਲਦੀ ਜਾ ਰਹੀ ਹਿੰਦੁਸਤਾਨ ਹੁਣ ਵੀ ਸੋਨੇ ਦੀ ਚਿੜੀ ਹੈ ਇਹ ਕੋਈ ਚਾਂਦੀ ਪਿੱਤਲ ਦੀ ਨਹੀਂ ਮਨਾ ਛੇਰ ਫੇਰ ਆਏ ਕਰਪਸ਼ਨ ਵੱਧ ਗਈ ਇਸ ਕਰਕੇ ਤੁਸੀਂ ਚਾਹੁੰਦੇ ਹੋ ਪੰਜਾਬ ਨੂੰ ਦਿਨਾਂ 'ਚ ਪੈਰਿਸ ਬਣਾ ਲਓ ਛੱਡ ਦੋ ਨਸ਼ੇ ਜਰਦੇ ਬੀੜੀਆਂ ਸ਼ਰਾਬਾਂ ਮਾਸ ਛੱਡ ਦੋ ਦਿਨਾਂ 'ਚ ਪੈਰਿਸ ਬਣ ਜਾਏਗਾ ਉੱਥੇ ਵੀ ਤਾਂ ਜਾ ਕੇ ਟਮਾਟਰੀ ਤੋੜਦੇ ਹਨ ਇਸ ਕਰਕੇ ਘਰ ਦੀਆਂ ਸਰਦਾਰੀਆਂ ਛੱਡ ਕੇ ਕਿਸੇ ਇਜ਼ਮ ਤੇ ਕਿਸੇ ਮਜ਼ਹਬ ਤੇ ਗਲਿਆਨੀ ਨਾ ਕਰੋ ਆਪਣੇ ਧਰਮ ਚ ਪੱਕੇ ਰਹੋ ਪਤਾ ਨੀ ਵਾਹਿਗੁਰੂ ਨੂੰ ਕਿਹਦਾ ਧਰਮ ਪਿਆਰਾ ਹੈ ਕਿਹਦਾ ਮਤ ਪਿਆਰਾ ਹੈ ਇਸ ਕਰਕੇ ਆਓ ਸੰਗਰੂਰ ਥਾਨ ਥੋੜੇ ਜਿਹੇ ਦੀਵਾਨ ਨੌਕ ਦਿਨ ਉੱਥੇ ਪਹਿਲੇ ਦਿਨ ਵੀ ਵਿੱਚ ਵਿਚਾਲੇ ਜੇ ਵੀ ਰੂਹਾਨੀ ਵੈਦਾਂ ਦਾ ਰੂਹਾਨੀ ਨੁਸਖਾ ਇਹਨੂੰ ਲਿਖ ਲਓ ਅੰਦਰ ਵਸਾ ਲਓ ਉਹ ਕਹਿੰਦੇ ਹਨ ਹੌਸਲੇ ਦੀ ਹਰੜ ਭਰੋਸੇ ਦਾ ਵਿਹੇੜਾ ਇਹਦੇ ਵਿੱਚ ਮਿਲਾਓ ਵਿਚਾਰ ਰੂਪੀ ਸੌਂਫ ਫਿਰ ਇਹਨੂੰ ਸਬਰ ਦੇ ਵੱਟੇ ਨਾਲ ਅੱਛੀ ਤਰ੍ਹਾਂ ਪੀਸ ਕੇ ਮਾਨ ਉਪਮਾਨ ਦੀ ਛਾਨੀ ਰਾਹੀਂ ਛਾਣ ਕੇ ਤਿਆਗ ਦੀ ਹਾਂਡੀ ਚ ਪਾ ਕੇ ਵੈਰਾਗ ਦੇ ਚੁੱਲ੍ਹੇ ਤੇ ਰੱਖ ਕੇ ਹੇਠਾਂ ਗਿਆਨ ਦੀ ਅਗਨੀ ਮਚਾਓ ਇਹ ਬਹੁਤ ਸੋਹਣਾ ਅਧਿਆਤਮਕ ਮਜ਼ੂਨ ਤਿਆਰ ਹੋ ਜਾਏਗਾ ਸਾਧਸੰਗ ਇਹਨੂੰ ਪ੍ਰੇਮ ਰੂਪੀ ਜਲਨ ਸੁਬਹਾ ਸ਼ਾਮ ਛਕੋ ਇੱਥੇ ਦੇ ਦੁੱਖ ਕੀ ਨਾ ਅਗਲੇ ਨਾ ਪਰਲੋਕ ਦੇ ਸਾਰੇ ਹੀ ਤੁਹਾਡੇ ਦੂਰ ਹੋ ਜਾਣ ਇਸ ਕਰਕੇ ਆਓ ਧਾਰਮਿਕ ਗ੍ਰੰਥਾਂ ਦਾ ਮੁਤਾਲਾ ਕਰਿਆ ਕਰੋ ਜਿਤਨੇ ਨੌਜਵਾਨ ਬੱਚੇ ਬੱਚੀਆਂ ਆਪਣਾ ਕਲਚਰ ਨਾ ਛੋੜੋ ਆਪਣੇ ਰੂਹਾਨੀ ਰਹਿਬਰਾਂ ਵੱਲ ਦੇਖੋ ਕਿੜਕਿੜੀਆਂ ਕੁਰਬਾਨੀਆਂ ਕੀਤੀਆਂ ਉਹਨਾਂ ਨੇ ਇਸ ਕਰਕੇ ਆਪ ਹੁਣ ਵਕਤ ਇਜਾਜ਼ਤ ਨਹੀਂ ਦਿੰਦਾ ਮੋਹਨ ਭਗਤ ਜੀ ਵੀ ਖੁਸ਼ ਹੋ ਗਏ ਹੋਣਗੇ ਮੇਰਾ ਖਿਆਲ ਇਹ ਸਾਰੀ ਮਿਹਰਬਾਨੀ ਉਸੇ ਦੀ ਭਲਾ ਲੋਕ ਇਸ ਕਰਕੇ ਸ਼ੁਭ ਕਾਰਜ ਹੈ ਕੱਲ ਨੂੰ ਸਾਧਸੰਗ ਵਿਸਾਖੀ ਦਾ ਦਿਹਾੜਾ ਹੈ ਖਾਲਸੇ ਦਾ ਜਨਮ ਦਿਨ ਇਹ ਰਾਮ ਸਰ ਕਹਿਣ ਜਿਤਨੇ ਪੁਰਬ ਪੂਰਨਮਾਸ਼ੀ ਸਾਰੇ ਇੱਥੇ ਹੁੰਦੇ ਹਨ ਅੰਮ੍ਰਿਤ ਸੰਚਾਰ ਵੀ ਹੋਏਗਾ ਇਹਨਾਂ ਪ੍ਰੇਮੀਆਂ ਨੇ ਜਿੱਥੇ ਕਿਸੇ ਦਾ ਅੰਮ੍ਰਿਤ ਗੁਰੂ ਦਾ ਕਿਸੇ ਬੰਦੇ ਦਾ ਨਹੀਂ ਹੈ ਕਿਸੇ ਦੀ ਗਿਰਾੜੇ ਸਾਹਿਬ ਛਕੋ ਕਿਤੇ ਛਕੋ ਇਹਨਾਂ ਨੇ ਛਕਣਾ ਹੋਵੇ ਰਾਮ ਸਰ ਕਹਿਣ ਉੱਥੇ ਵੀ ਅੰਮ੍ਰਿਤ ਦਾ ਵਾਟਾ ਤਿਆਰ ਹੋਣਾ ਹੈ
ਸੱਜ ਬਜ ਕੇ ਉਸ ਨਿਮਾਨ ਦੁਪਹਿਰ ਤੇ ਪ੍ਰਚਾਰ ਕਰਨ ਦਾ